ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਦਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਦੁਆਰਾ ਕਲਮਬੱਧ ਕੀਤੀਆਂ ਆਤਮਿਕ ਲੇਖਣੀਆਂ ਵਿੱਚੋਂ ਇੱਕ ਲੇਖ ਕਿ ਕਿਵੇਂ ਅਸੀਂ ਖਿੰਨ ਖਿੰਨ ਆਪਣੇ ਮਨ ਨੂੰ ਮੈਲ ਲਾਈ ਜਾ ਰਹੇ ਹਾਂ, ਕੀ ਕਾਰਨ ਹਨ ਅਤੇ ਇਹਨਾਂ ਇਸ ਮੈਲ ਨੂੰ ਲਾਉਣ ਦੇ ਕੀ ਨੁਸਖੇ ਹਨ। ਆਓ ਪਿਆਰ ਨਾਲ ਸਰਵਣ ਕਰੀਏ, ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਿਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ ਜੋ ਬਿਨਸੰਹਾਰ, ਬਦਲਵੇਂ, ਹਨੇਰ, ਭਰਮ ਅਤੇ ਕੂੜ ਹਨ। ਮਾਇਆ ਦੇ ਸਰੂਪ ਭਰਮ ਅਤੇ ਕੂੜ ਹਨ। ਇਸ ਲਈ ਇਹ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਚਲਾਏ ਮਾਨ ਝੂਠੀ ਅਤੇ ਮੈਲੀ ਹੈ। ਜਿਸ ਤਰ੍ਹਾਂ ਰੌਸ਼ਨੀ ਦੀ ਅਣਹੋਂਦ ਨੂੰ ਹਨੇਰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਆਤਮ ਪ੍ਰਕਾਸ਼ ਅਥਵਾ ਨਾਮ ਸ਼ਬਦ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਹੀ ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ। ਹਾਂਜੀ, ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ ਜਿਸ ਵਿੱਚ ਇਸ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ ਨਾਮ ਦਾ ਪ੍ਰਕਾਸ਼ ਹੀ ਸੱਚ ਅਤੇ ਨਿਰਮਲ ਹੈ ਅਤੇ ਨਾਮ ਦੀ ਅਣਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਜੋ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੈ ਪਰਮ ਪਤ ਖੋਈ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕੁਆਓ ਜਾਂ ਖਿਆਲ ਦੁਆਰਾ ਹੋਈ ਅਤੇ ਖਿਆਲਾਂ ਦੁਆਰਾ ਹੀ ਇਸ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਹਾਂਜੀ, ਖਿਆਲਾਂ ਦੁਆਰਾ ਹੀ ਇਸ ਸੰਸਾਰ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਜਿਸ ਤਰ੍ਹਾਂ ਲੜਾਈ ਵੇਲੇ ਚਾਰ ਚੁਫੇਰੇ ਹਨੇਰਾ ਬਲੈਕਆਊਟ ਕਰਨਾ ਪੈਂਦਾ ਹੈ ਤਾਂ ਕਿ ਦੁਸ਼ਮਣ ਰੌਸ਼ਨੀ ਦੇਖ ਕੇ ਹਮਲਾ ਨਾ ਕਰ ਸਕੇ, ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੌਸ਼ਨੀ ਕਰਦੇ ਹਾਂ ਅਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਅਤੇ ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੌਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ। ਹਾਂਜੀ, ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਹਾਂਜੀ, ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਾਰਨ ਆਤਮ ਜੋਤ ਦੀ ਅੰਦਰਲੀ ਰੌਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਅਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਅਤੇ ਨੀਵੇਂ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਹਾਂਜੀ, ਕਿਵੇਂ ਮੈਲ ਲੱਗਦੀ ਹੈ? ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਅਤੇ ਨੀਵੇਂ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸ ਲਈ ਗੁਰੂ ਬਾਬੇ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਖਿਆਲ ਜਾਂ ਕਰਮ ਨਾ ਕਰੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ, ਪਰ ਜੇਕਰ ਗੋਹ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਖਿੰਨ ਖਿੰਨ ਪਲ ਪਲ ਦਿਨਸ ਰਾਤ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਇਸੇ ਕਾਰਨ ਸਾਰਾ ਸੰਸਾਰ ਆਤਮਿਕ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ, ਦੁਖਦਾਈ ਜੀਵਨ ਬਤੀਤ ਕਰਦਾ ਹੈ। ਹਾਂਜੀ, ਆਤਮਿਕ ਜੋਤ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਵੱਧਦਾ ਜਾਂਦਾ ਹੈ ਅਤੇ ਰੌਸ਼ਨੀ ਘਟਦੀ ਜਾਂਦੀ ਹੈ। ਇਸ ਦੇ ਐਨ ਉਲਟ, ਜਿਉਂ ਜਿਉਂ ਅਸੀਂ ਰੌਸ਼ਨੀ ਦੇ ਨੇੜੇ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਜਾਂ ਮਨ ਦੀ ਮੈਲ ਘਟਦੀ ਜਾਂਦੀ ਹੈ ਅਤੇ ਰੌਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਹਨੇਰ ਜਾਂ ਮੈਲ ਆਪ ਮੁਹਾਰੇ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ, ਹਾਂਜੀ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦੁਰੇਡੇ ਜਾਂ ਭੁੱਲ ਵਿੱਚ ਜਾਂਦੀ ਹੈ ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ ਅਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਨਾਲ ਅਸੀਂ ਅਸ਼ਰਧਕ ਜਾਂ ਨਾਸਤਿਕ ਹੁੰਦੇ ਜਾਂਦੇ ਹਾਂ। ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪੈ ਨਾਵੇਂ ਕੈ ਰੰਗ। ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਹਾਂਜੀ, ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮ ਕੀ ਫਾਸ। ਮਿਲ ਸਾਧੂ ਦੁਰਮਤ ਖੋਏ, ਪਤਿਤ ਪੁਨੀਤ ਸਭ ਹੋਏ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਸਾਡਾ ਅਕਸਰ ਵਾਹ ਪੈਂਦਾ ਹੈ। ਹਾਂਜੀ, ਹੁਣ ਅਸੀਂ ਹੋਰ ਮੈਲ ਕਿਵੇਂ ਲਗਾਉਂਦੇ ਹਾਂ? ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਅਕਸਰ ਸਾਡਾ ਵਾਹ ਪੈਂਦਾ ਹੈ, ਜਿਨ੍ਹਾਂ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਲਾ ਕੇ ਈਰਖਾ, ਦੁਐਤ, ਵੈਰ, ਵਿਰੋਧ, ਚੁਗਲੀ, ਨਿੰਦਿਆ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਅਤੇ ਘਿਰਨਾ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ ਅਤੇ ਇਸ ਵਿੱਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ, ਸਫ਼ਰ ਵਿੱਚ, ਕਚਹਿਰੀਆਂ ਵਿੱਚ, ਸਤਸੰਗ ਵਿੱਚ, ਧਰਮ ਅਸਥਾਨਾਂ ਵਿੱਚ, ਵਿਆਹ ਸ਼ਾਦੀਆਂ ਵਿੱਚ, ਸੋਗ ਵਿੱਚ ਇਕੱਠੇ ਹੁੰਦੇ ਹਨ, ਉੱਥੇ ਸਾਡਾ ਇਹੋ ਹੀ ਸ਼ੁਗਰ ਜਾਂ ਦਿਲ ਪਰਚਾਵਾ ਹੁੰਦਾ ਹੈ ਅਤੇ ਮਨਾ ਕੀਤਿਆਂ ਵੀ ਹਟ ਨਹੀਂ ਹੁੰਦਾ, ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜ ਹੀ ਨਿਕਲਦੀ ਹੈ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਹਾਂਜੀ, ਕੁਸੰਗਤ ਕਾਰਨ ਅਸੀਂ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਮੱਧਮ ਕਿਸਮ ਦੇ ਖਿਆਲ, ਜਿਸ ਤਰ੍ਹਾਂ ਕਿ ਕਿਰਿਆ ਸੋਧਣੀ, ਕਿਰਤ ਕਰਨੀ, ਖੇਲਣਾ, ਸੋਣਾ ਆਦਿ, ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਸਭ ਖਿਆਲ, ਕਰਮ ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹੋਮੇ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣੀ ਹੈ। ਨਾਮ ਤਿਆਗ ਕਰੇ ਅਨ ਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ। ਨਾਨਕ ਵਿਣ ਨਾਵੇਂ ਆਲੂ ਦਿਆ ਜਿੱਤੀ ਹੋਰ ਖਿਆਲ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੋਂ ਅਸਰ ਲੈਂਦੇ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ ਮੱਖੀ ਗੰਦੀ ਮੰਨੀ ਗਈ ਹੈ ਜੋ ਸਿਰਫ ਗੰਦੇ ਥਾਂ ਉੱਤੇ ਹੀ ਬਹਿੰਦੀ ਹੈ। ਜਿੱਥੇ ਵੀ ਮੈਲ ਦਾ ਛਿੱਟਾ ਜਾਂ ਦਾਗ ਪਿਆ ਹੋਵੇ ਉੱਥੇ ਹੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ। ਮੱਖੀ ਨੂੰ ਗੰਦਗੀ ਨਾਲ ਪਿਆਰ ਹੈ, ਇਸ ਲਈ ਗੰਦਗੀ ਹੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਅਤੇ ਸੁੰਘਣ ਸ਼ਕਤੀ ਇਤਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਿਸ਼ ਕਰਨ ਵਿੱਚ ਗੰਦਗੀ ਨਾਲ ਪਿਆਰ ਅਤੇ ਖਿੱਚ ਇਤਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਉਡਾਉਣ 'ਤੇ ਵੀ ਨਹੀਂ ਹਟਦੀਆਂ ਅਤੇ ਫਿਰ ਫਿਰ ਗੰਦਗੀ ਨੂੰ ਹੀ ਆ ਕੇ ਚਿੰਬੜਦੀਆਂ ਹਨ। ਸਾਫ਼ ਨਿਰਮਲ ਥਾਂ 'ਤੇ ਘੱਟ ਹੀ ਬਹਿੰਦੀਆਂ ਹਨ। ਕੀੜੀਆਂ ਦੀ ਮਿੱਠੇ ਵੱਲ ਖਿੱਚ ਵਾਂਗ ਮੱਖੀ ਦੀ ਗੰਦਗੀ ਵੱਲ ਖਿੱਚ ਜਾਂ ਫਿਤਰਤ ਕੁਦਰਤੀ ਕਾਨੂੰਨ ਜਾਂ ਹੁਕਮ ਅਨੁਸਾਰ ਹੀ ਹੈ। ਲਾਈਕ ਅਟਰੈਕਟਸ ਲਾਈਕ, ਤੁਰਦੇ ਕੋ ਤੁਰਦਾ ਮਿਲੈ, ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੈ, ਮੂਹੇ ਕੋ ਮੂਹਾ। ਕੁਦਰਤ ਦੇ ਵਾਯੂਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਅਤੇ ਵੇਵਲੈਂਥ ਉੱਤੇ ਰੇਡੀਓ ਲਾਇਆ ਹੈ ਉਸੇ ਮੀਟਰ ਅਤੇ ਵੇਵਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ ਅਤੇ ਕਿਸੇ ਹੋਰ ਆਵਾਜ਼ ਨੂੰ ਨਹੀਂ ਫੜਦਾ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸਦਾ ਮਤਲਬ ਇਹ ਹੋਇਆ, ਹਾਂਜੀ, ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਿਸ਼ ਕਰਨ ਆਪਣੇ ਵਰਗੀਆਂ ਹੋਰਨਾਂ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੇ ਹਨ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਭਚਾਰੀ ਆਦਿ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਹੀ ਸਹਿਜ ਸੁਭਾਏ ਆਪਣੇ ਵੱਲ ਖਿੱਚ ਪਾਉਂਦੇ ਹਨ ਅਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਹਾਂਜੀ, ਕੀ ਪਤਾ ਚੱਲਿਆ ਕਿ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ ਹੀ ਆਪਣਾ ਵਾਤਾਵਰਣ, ਆਪਣਾ ਅੰਤਿਸ਼ ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਆਪਣੀ ਕਿਸਮਤ, ਆਪਣਾ ਚੰਗਾ ਜਾਂ ਮਾੜਾ ਜੀਵਨ ਅਸੀਂ ਆਪ ਹੀ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਅਤੇ ਕੁਸੰਗਤ ਵੱਲ ਹੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ ਅਤੇ ਖਿੰਨ ਖਿੰਨ ਅਣਜਾਣੇ ਹੀ ਸਹਿਜ ਸੁਭਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਅਤੇ ਗੰਦਲੀ ਕਰੀ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਗੰਦਲਾ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਅਤੇ ਸੁਖਦਾਈ ਬਣਾਈ ਹੈ, ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ ਅਤੇ ਖਿੰਨ ਖਿੰਨ ਹੋਰ ਮੈਲਾ ਕਰੀ ਜਾ ਰਹੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ ਜਾਂ ਨਿਰਮਲ ਕਰਨ ਵਿੱਚ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆਂ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ। ਇਸ ਦਾ ਸਪਸ਼ਟ ਸਬੂਤ ਇਹ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦੁਐਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਾਜ਼ਾਰੀ, ਖੁਦਗਰਜ਼ੀ, ਲੁੱਟ ਖਸੁੱਟ, ਖੋਹਾ ਖਾਹੀ, ਲੜਾਈਆਂ, ਝਗੜੇ, ਜ਼ੁਲਮ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਸ਼ਾਂਤੀ, ਖਿੱਚੋ ਤਾਣ, ਤਨਾਓ, ਢਹਿੰਦੀਆਂ ਕਲਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇੰਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟ ਵਿਕਦੇ ਹਨ, ਪਰ ਸਤ ਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ, ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬੋਲਤਾ ਹੈ, ਜਿਸ ਕਾਰਨ ਸਾਨੂੰ ਉੱਚੇ, ਸੋਹਣੇ, ਨਿਰਮਲ ਖਿਆਲ ਪਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆਉਂਦੇ ਵੀ ਹਨ, ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਹੀ ਅਸੀਂ ਪੁਰਾਣੀ ਨੀਵੀਂ ਰੁਚੀ ਦੀ ਰੋੜ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਹਾਂਜੀ, ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਆਪਣੀਆਂ ਬਿਮਾਰੀਆਂ, ਘਰਾਂ ਦੇ ਦੁੱਖ ਕਲੇਸ਼ ਲਈ ਲੋਕਾਂ ਨੂੰ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤੈ ਆਪ ਬੰਧਾਇਓ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ। ਅਸਲ ਵਿੱਚ ਅਸੀਂ ਆਪਣੇ ਵਾਤਾਵਰਣ, ਆਪਣੀ ਕਿਸਮਤ ਅਤੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਖੁਦ ਆਪ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਣ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ ਅਤੇ ਸੋਹਣੇਰਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪਏਗਾ? ਸਾਨੂੰ ਆਪਣੇ ਖਿਆਲਾਂ, ਆਪਣੇ ਨਿਸ਼ਚਿਆਂ, ਆਪਣੀਆਂ ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਹਾਂਜੀ, ਜੇ ਅਸੀਂ ਆਪਣਾ ਵਾਤਾਵਰਣ, ਆਪਣੀ ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਖਿਆਲਾਂ, ਆਪਣੇ ਨਿਸ਼ਚਿਆਂ, ਆਪਣੀਆਂ ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋੜ ਵਿੱਚ ਹੀ ਰੁੜੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦੇ ਰਹਾਂਗੇ। ਅਸੀਂ ਆਪਣੇ ਘਰ ਦੇ ਅੰਦਰ ਅਤੇ ਬਾਹਰਲਾ ਉਦਾਲਾ ਪੁਦਾਲਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਹਣੇ ਫਰਨੀਚਰ, ਪਰਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਸਜਾਉਂਦੇ ਹਾਂ। ਬਾਰ ਬਾਰ ਵੀ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਆਦਿ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਸਜਾਵਟ ਅਸੀਂ ਆਪਣੇ ਵਿੱਤ ਅਨੁਸਾਰ, ਮਨ ਦੀ ਰੀਝ, ਲੋਕਾਚਾਰੀ ਅਤੇ ਰੀਸੋ ਰੇਸੀ ਅਤੇ ਵਾਹਵਾ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਜਦ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦੇ ਅੰਦਰ ਬਾਹਰ ਬੜੇ ਚਾਓ ਅਤੇ ਰੀਝਾਂ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ਼ ਰੱਖਣ, ਨਿਰਮਲ ਰੱਖਣ, ਸਜਾਉਣ, ਰੀਝਾਂ ਲਾਉਣ, ਸ਼ਿੰਗਾਰਨ, ਹਾਂਜੀ ਆਪਣੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਜਾਉਣ, ਰੀਝਾਂ ਲਾਉਣ, ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ? ਚਾਓ ਰੀਝ ਉਦਮ ਲੋੜ ਹੀ ਨਹੀਂ ਭਾਸਦੀ। ਜਿਤਨੀ ਰੀਝ, ਚਾਓ ਅਤੇ ਯਤਨ ਅਸੀਂ ਆਪਣੇ ਤਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਅਤੇ ਸਜਾਉਣ ਵਿੱਚ ਲਾਉਂਦੇ ਹਾਂ, ਉਸਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਮੈਲੇ ਖਿਆਲਾਂ ਅਤੇ ਗੰਧਲੇ ਵਾਤਾਵਰਣ ਨਾਲ ਮੈਲਾ ਕਰੀ ਜਾਂਦੇ ਹਾਂ। ਇਸ ਵਿੱਚ ਆਪਣੀ ਸਿਆਣਪ ਅਤੇ ਵਡਿਆਈ ਜਾਂ ਭਲਾ ਮੰਨੀ ਬੈਠੇ ਹਾਂ। ਗੁਰਬਾਣੀ ਦਾ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਂਦ ਦੀ ਸੋਝੀ ਜਾਂ ਨਿਸ਼ਚਾ ਹੀ ਨਹੀਂ ਆਉਂਦਾ। ਹਾਂਜੀ, ਗੁਰਬਾਣੀ ਦਾ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਂਦ ਦੀ ਸੋਝੀ ਜਾਂ ਨਿਸ਼ਚਾ ਹੀ ਨਹੀਂ ਆਉਂਦਾ। ਭਾਵੇਂ ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ ਮਨ ਮੰਦਰ ਬੇਗਮਪੁਰੇ ਦੀ ਸੂਝ ਬੂਝ ਅਤੇ ਵਡਿਆਈ ਦਰਸਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਹੋਇਆਂ ਵੀ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮੇ ਵਿੱਚ ਵਸਿਆ ਰਸਿਆ ਹੈ, ਫੇਰ ਵੀ ਸਾਨੂੰ ਆਪਣੇ ਪ੍ਰੀਤਮ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ, ਉਸਦੀ ਹਜ਼ੂਰੀ ਅਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ, ਅਤੇ ਸਾਡੀ ਸਮਝ ਸੋਝੀ ਸਾਡਾ ਗਿਆਨ ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੈ। ਹਉਮੈ ਵੇੜੇ ਮਨ ਦੇ ਮਾਇਕੀ ਭਰਮ ਭੁਲਾਵੇ ਵਿੱਚ ਅਸੀਂ ਇਤਨੇ ਗਲਤਾਨ ਮਸਤ ਅਤੇ ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਹੋਇਆਂ ਵੀ ਆਪਣੇ ਅੰਤਰ ਆਤਮੇ ਮਨ ਮੰਦਰ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਕਦੇ ਖਿਆਲ ਜਾਂ ਸੰਕੋਚ ਹੀ ਨਹੀਂ ਹੋਇਆ। ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ, ਉਸਦੇ ਤਖਤ, ਨਿਜ ਘਰ, ਸੱਚ ਘਰ, ਹਾਂਜੀ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਜ ਘਰ, ਸੱਚ ਘਰ, ਬੇਗਮਪੁਰਾ, ਪ੍ਰਕਾਸ਼ ਮੰਡਲ, ਸ਼ਬਦ, ਨਾਮ ਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ, ਹਾਂਜੀ ਉਸਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ ਜਾਣ ਬੁੱਝ ਕੇ ਅਵੇਸਲੇ ਹੋ ਕੇ ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਹਾਂਜੀ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ ਨੂੰ ਬੇਮੁਖਤਾਈ ਨਾਲ, ਢੀਠਤਾਈ ਨਾਲ, ਚਤੁਰਾਈ ਨਾਲ, ਨਿਮਖ ਨਿਮਖ ਦਿਨਸ ਰਾਤ ਮੈਲਾ ਕਰਨ ਵਿੱਚ ਹੀ ਆਪਣੀ ਸਿਆਣਪ ਅਤੇ ਵਡਿਆਈ ਸਮਝਦੇ ਹਾਂ। ਇਸ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਅਥਵਾ ਮਨ ਮੰਦਰ ਦੇ ਵਿਹੜੇ ਵਿੱਚ ਆਪਣੀਆਂ ਨੀਵੀਆਂ ਰੁਚੀਆਂ ਦੁਆਰਾ ਹਉਮੈ ਦੀਆਂ ਬੜਕਾਂ, ਸਵਾਰਥੀ ਖਿੱਚੋ ਤਾਣ, ਹਾਂਜੀ ਕੀ ਕਰਦੇ ਹਾਂ ਪ੍ਰੀਤਮ ਜੀ ਦੇ ਨਿੱਜ ਘਰ ਵਿੱਚ ਅਸੀਂ, ਸਵਾਰਥੀ ਖਿੱਚੋ ਤਾਣ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦੁਵੈਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ਿਆਂ ਦੇ ਝੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤੁਅਸਬ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੋ, ਮੋਹ ਦੇ ਚਿੱਕੜ ਨਾਲ ਆਪਣੇ ਅੰਤਰ ਆਤਮੇ ਆਪਣੇ ਪ੍ਰੀਤਮ ਪਿਆਰੇ ਦੀ ਇਕਾਂਤ ਅਤੇ ਸ਼ਾਂਤੀ ਦੇ ਵਾਤਾਵਰਨ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ। ਹਾਂਜੀ ਇਸ ਧੂੜ ਬੱਦਲ ਧੂੰਏ ਹਨੇਰੀ ਨਾਲ ਪ੍ਰੀਤਮ ਪਿਆਰੇ ਦੇ ਇਕਾਂਤ ਅਤੇ ਸ਼ਾਂਤੀ ਦੇ ਵਾਤਾਵਰਨ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ ਅਤੇ ਆਪਣੇ ਮਨ ਮੰਦਰ ਦੇ ਵਿਹੜੇ ਨੂੰ ਮਾਇਆ ਦਾ ਖੇਲ ਅਖਾੜਾ ਬਣਾ ਕੇ ਹਉਮੈ ਦਾ ਭੜਥੂ ਮਚਾ ਰੱਖਿਆ ਹੈ ਅਤੇ ਪੰਜਾਂ ਦੀ ਫੌਜ ਹਠੀਲੀ ਲਈ ਜੰਗ ਖੇਤਰ ਜਾਂ ਕੁਰਖੇਤਰ ਬਣਾ ਰੱਖਿਆ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਥ ਜਾਂ ਪਰਹੇਜ਼ ਸੋ ਕਿਛ ਕਰ ਜਿਤ ਮੈਲ ਨਾ ਲਾਗੈ ਤੋਂ ਜਾਣ ਬੁੱਝ ਕੇ ਬੇਪਰਵਾਹ ਹੋ ਕੇ ਉਲੰਘਣਾ ਕਰਦੇ ਹਾਂ ਅਤੇ ਗੁਰਬਾਣੀ ਦੀ ਤਾਕੀਦੀ ਤਾੜਨਾ, ਹਾਂਜੀ ਤਾਕੀਦੀ ਤਾੜਨਾ, ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ, ਇਸ ਤੋਂ ਅਣਜਾਣੇ ਹੀ ਅਵੇਸਲੇ ਹੋ ਕੇ ਮਚਲੇ ਹੋ ਕੇ ਬੇਮੁਖ ਹੋ ਕੇ ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾ ਰਹੇ ਹਾਂ ਅਤੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਸਹੀ ਸ਼ਨਾਖਤ, ਡਾਇਗਨੋਸਿਸ, ਸਿਆਣਾ ਹਕੀਮ, ਐਕਸਪਰਟ ਡਾਕਟਰ, ਸਹੀ ਇਲਾਜ, ਕਰੈਕਟ ਟ੍ਰੀਟਮੈਂਟ ਅਤੇ ਪਰਹੇਜ਼ ਪ੍ਰੀਕੋਸ਼ਨਸ ਦੀ ਲੋੜ ਹੈ, ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਮੈਲ ਦੀ ਸ਼ਨਾਖਤ, ਸਾਧ ਸੰਗਤ, ਸੇਵਾ ਭਾਵਨੀ, ਨਾਮ ਸਿਮਰਨ ਅਤੇ ਪਰਹੇਜ਼ ਲਾਜ਼ਮੀ ਹੈ। ਹਾਂਜੀ ਹੁਣ ਪਤਾ ਲੱਗ ਗਿਆ ਕਿ ਮਨ ਮੈਲਾ ਹੈ, ਹੁਣ ਇਹ ਮਾਨਸਿਕ ਬਿਮਾਰੀ ਲਈ ਸਭ ਤੋਂ ਪਹਿਲਾਂ ਮੈਲ ਦੀ ਸ਼ਨਾਖਤ ਹੋ ਗਈ, ਉਸ ਤੋਂ ਬਾਅਦ ਸਾਧ ਸੰਗਤ, ਸੇਵਾ ਭਾਵਨੀ, ਨਾਮ ਸਿਮਰਨ ਅਤੇ ਪਰਹੇਜ਼ ਲਾਜ਼ਮੀ ਹੈ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਮੈਲ ਦੀਆਂ ਮਾਨਸਿਕ ਬਿਮਾਰੀਆਂ ਦੀ ਬਾਬਤ ਵਿਸਥਾਰ ਨਾਲ ਖੋਜ ਅਤੇ ਸ਼ਨਾਖਤ ਕੀਤੀ ਜਾ ਚੁੱਕੀ ਹੈ। ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਹੀ, ਹਾਂਜੀ ਗੁਰੂ ਰੂਪ ਬਾਣੀ ਹੀ ਸਭ ਤੋਂ ਉੱਚਾ, ਸੁੱਚਾ, ਸਿਆਣਾ, ਅਪੁੱਲ ਵੈਦ ਹੈ, ਜਿਸ ਵਿੱਚ ਸੰਸਾਰ ਦੇ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਪੁੱਲ, ਅਟਲ ਅਤੇ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ, ਸਰਬ ਰੋਗ ਕਾ ਔਖਦ ਨਾਮ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ ਅਕਸੀਰ ਅਤੇ ਅਜ਼ਮਾਏ ਹੋਏ ਨੁਸਖਿਆਂ ਵਿੱਚੋਂ ਕੁਝ ਨੁਸਖਿਆਂ ਦੀ ਵਿਚਾਰ ਹੇਠਾਂ ਕੀਤੀ ਜਾਂਦੀ ਹੈ। ਪਹਿਲਾ ਨੁਸਖਾ ਹੈ ਮੈਲ ਨੂੰ ਲਾਉਣ ਦਾ ਸਾਧ ਸੰਗਤ। ਜਨਮ ਜਨਮਾਂਤਰਾਂ ਦੀ ਮਨ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਤਾਕੀਦੀ ਹੁਕਮ ਹੈ। ਹਾਂਜੀ ਲਗਾਤਾਰ ਸਾਧ ਸੰਗਤ ਵਿੱਚ, ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮਕੀ ਫਾਸ, ਕਰ ਸਾਧ ਸੰਗਤ ਸਿਮਰ ਮਾਧੋ, ਹੋ ਪਤਿਤ ਪੁਨੀਤ, ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਲਹੀਆ, ਜਨਮ ਜਨਮ ਕੀ ਹੋਮੈ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ ਗੋ। ਦੂਜਾ ਨੁਸਖਾ ਹੈ ਨਾਮ, ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਸਾਡੀ ਮੱਤ ਅਥਵਾ ਮਨ ਵੀ ਨਾਵੇਂ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਐ ਉਹ ਧੋਏ, ਭਰੀਐ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਇੱਕ ਸਾਧਨ ਦੱਸਿਆ ਗਿਆ ਹੈ। ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ, ਨਾਨਕ ਨਾਮ ਰੱਤੇ ਸੇ ਨਿਰਮਲ, ਹੋਰ ਹੋਮੈ ਮੈਲ ਪਰੀਚੈ, ਸਦਾ ਸਦਾ ਪ੍ਰਭ ਜੀ ਕੈ ਸੰਗ, ਉਤਰੀ ਮੈਲ ਨਾਮ ਕੈ ਰੰਗ। ਤੀਸਰਾ ਹੈ ਮੈਲ ਲਾਉਣ ਦਾ ਨੁਸਖਾ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ, ਹੋਮੈ ਵਿੱਚੋਂ ਜਾਏ, ਨਾਮ ਜਪਤ ਮਨ ਨਿਰਮਲ ਹੋਵੇ, ਸੂਖੇ ਸੂਖ ਗੁਦਾਰਨਾ, ਐਹਨਿਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਹੀ। ਚੌਥਾ ਨੁਸਖਾ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮੈਲ ਲੈਂਦੀ ਹੈ ਅਤੇ ਮਨ ਨਿਰਮਲ ਹੁੰਦਾ ਹੈ। ਗੁਰ ਸੇਵਾ 'ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ, ਗੁਰ ਸੇਵਾ 'ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਉੱਤਮ ਹੋਏ, ਪਣਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵਿਓ ਹੋਮੈ ਮਲ ਜਾਈ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪ੍ਰਾਣੀ। ਹਾਂਜੀ ਅਗਲਾ ਨੁਸਖਾ ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ। ਸ਼ਬਦ ਰੱਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ, ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹੋਮੈ ਸ਼ਬਦ ਜਲਾਈ, ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਚਿੱਤ ਲਾਏ, ਗੁਰ ਸ਼ਬਦੀ ਮਨ ਨਿਰਮਲ ਹੋਆ, ਚੁਕਾ ਮਨ ਅਭਿਮਾਨ। ਅਗਲਾ ਨੁਸਖਾ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਅਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੈ ਬਿਖ ਫੈਲ। ਹਰ ਗੁਣ ਗਾਵੈ ਹੋਮੈ ਮਲ ਖੋਏ, ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ। ਅਗਲਾ ਨੁਸਖਾ ਹੈ ਪ੍ਰੇਮ ਭਾਵਨਾ। ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲੈ ਜਾਂਦੀ ਹੈ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ, ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਪਏ ਮਲ। ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਧਰੈ ਪਿਆਰ। ਚਰਨ ਧੂੜ ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਤੈ। ਸਾਧੂ ਧੂਰ ਪੁਨੀਤ ਕਰੀ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਾਡੇ ਮਨ ਦੇ ਮੈਲੇ ਅਥਵਾ ਨਿਰਮਲ ਹੋਣ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ, ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਨਿੱਕੀ ਨਿੱਕੀ ਗੱਲ 'ਤੇ ਕ੍ਰੋਧ ਵਿੱਚ ਆਉਣਾ, ਤਾਨੇ ਮਿਹਣੇ ਦੇਣੇ, ਧਮਕੀਆਂ ਦੇਣੀਆਂ, ਵੈਰ ਵਿਰੋਧ ਕਰਨਾ ਆਦਿ ਵਾਲਾ ਸੁਭਾਓ, ਇਸ ਗੱਲ ਦਾ ਪੱਕਾ ਅਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਐਸੀ ਤੀਬਰ ਅਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਓ ਅਤੇ ਵਰਤ ਵਰਤਾਰੇ ਅਥਵਾ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਹੀ ਪ੍ਰਗਟਾਵਾ ਹੁੰਦਾ ਹੈ। ਇਹ ਸਾਰੇ ਮਾਇਕੀ ਔਗਣ ਹੋਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦੇ ਹਨ। ਇਸ ਲਈ ਇਹ ਸਾਰੇ ਮਾਇਕੀ ਔਗਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਹੁੰਦੇ ਹਨ। ਇਸ ਦੇ ਉਲਟ ਸਹਿਨਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ ਵਾਲਾ ਦੈਵੀ ਸੁਭਾਓ ਸਾਡੇ ਮਨ ਅਥਵਾ ਅੰਤਿਸ਼ਕਰਨ ਦੇ ਨਿਰਮਲ ਅਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਥਵਾ ਪ੍ਰਮਾਣ ਹੈ। ਹਾਂਜੀ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਸਹਿਨਸ਼ੀਲਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ, ਇਸ ਵਾਲਾ ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਿਸ਼ਕਰਨ ਦੇ ਨਿਰਮਲ ਅਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਥਵਾ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਨੰਬਰ 37, ਸੋ ਕਿਛ ਕਰ ਜਿਤ ਮੈਲ ਨਾ ਲਾਗੈ ਭਾਗ ਤੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।